SBS
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 SBS Radio.
रमेश विनायक जी, SBS पंजाबी प्रोग्राम विच मुड़ तो बड़ा ही निग्गा ते गूड़ा स्वागत है जी तुहाडा।
धन्यवाद मनप्रीत जी।
रमेश, इस तो पहला कि मैं गुरमीत राम रहीम बारे पुछा, एते एक होर बाबा घेरे च आ गए ने जी, रामपाल। दसो ए की कुछ हो रहा है ते अजी इसका फैसला आवेगा?
हाँ जी मनप्रीत जी, कल गुरमीत राम रहीम सिंह नू 20 साल की सजा हुई है, और अज जो हिसार हरियाणा विच डिस्ट्रिक्ट कोर्ट है, वो रामपाल जेडे कि एक होर सेल्फ स्टाइल्ड संत हन, जेडे कि दो क्रिमिनल केसेस फेस कर रहे ने, उना बारे भी आज एक जजमेंट आने वाली है। ये दसना इतने मुनासिब होएगा कि वो फिलहाल हिसार जेल दे विच ही हन, और कोई नवंबर 2014 तो हिसार जेल दे विच ही हो बंद हन, और उना दे खिलाफ भी दो क्रिमिनल केस हन। और तुहानू याद होएगा कि नवंबर 2014 दे विच जदों उना ने अपने आश्रम तो बाहर आउण तो ना कर दिता सी कि वो हाई कोर्ट दे सामने पेश नहीं होना चाहुंदे सन, और उना दे जो श्रद्धालू सन उना ने उत्थे काफी वायलेंस कीती सी, और पुलिस नू 3 दिनां दी घेराबंदी और काफी फायरिंग और जदोजहद तो बाद उस बाबे नू काबू करना पिया सी। सो फिलहाल वो जेल विच बंद ने, और अज उनां दे खिलाफ यह फैसला आउण दी पूरी संभावना है।
ते की इस वास्ते भी सुरक्षा दा पहरा वधा दिता गया है, क्योंकि जद पंचकूले दी गल होई सी, जद शुक्रवार नू वर्डिक्ट आना सी गुरमीत राम रहीम सिंह खिलाफ, उस वेले ते बहुत ही माड़ा माहौल सी जी।
देखो हुण हरियाणा जो सरकार है उन्हें भी कुछ जो पंचकूले च होया उत्थों उन्होंने लैसन जरूर लए होंगे, और इस करके हिसार दे विच कोई इन्नी ज्यादा टेंशन नहीं है। और जो रामपाल जो दा जो श्रद्धालुओं का घेरा है या उदा जो डेरा सी वो इन्ना वड्डा नहीं है जिन्ना के गुरमीत राम रहीम सिंह दा है। सो इस करके उत्थे फिलहाल सिक्योरिटी काफी बढ़ाई हुई है, लेकिन ये लगता नहीं कि कोई उत्थे उस तरह की प्रॉब्लम आएगी जिस तरह की असि पिछले हफ्ते पंचकूले च देखी।
ठीक है जी, हुण गल करदे हां जी गुरमीत राम रहीम बारे। 20 साल बा मशक्कत कैद उन्हां नूं मिली है, सजा तो शुरू हो भी गई है, ते की ओ उत्थे ही बने रहणगे रोहतक विच ही? कुछ इस गल्लां आ रहियां सन की शुरुआत विच उन्हां नूं बड़ी VIP ट्रीटमेंट मिल रही सी, की ओ कुछ बदलिया है?
देखो जो VIP ट्रीटमेंट दी गल सी ओ दो मुद्दे सन उत्थों शुरू हुई सी। एक ये कि जदों शुक्रवार नूं उन्हां नूं सरसा तों पंचकूला विच लिआंदा जा रहा सी, जिथे कि CBI कोर्ट ने उन्हां दे खिलाफ फैसला देना सी, ओ अपने डेरे तों 200 गड्डियां दे काफले विच उत्थों चल के आए, और ओ खुद एक बहुत लग्जरी जो कार सी, मर्सिडीज बेंज कार, हाई एंड कार, ओहदे विच ओ सवार हो के, क्योंकि उन्हां दी अपनी पर्सनल कार है, ओहदे विच ओ आए सन। इस करके एक प्रभाव बनिया कि उन्होंने VIP ट्रीटमेंट दिता जा रहा है, और दूसरा प्रभाव उदो बनिया जो जजमेंट तो बाद उन्होंने सरकार ने एक हेलीकॉप्टर बिठा के पंचकूला तो रोहतक जेल लिजाया गया।
वो भी कोई आम हेलीकॉप्टर नहीं सी, बड़ा लग्जरी हेलीकॉप्टर लगता सी जी।
हाँ, लग्जरी हेलीकॉप्टर सी जो कि सरकार ने ओदे पैसे दिते ने, और टैक्स पेयर खाते चो ही पैसे गए ने। लेकिन ओ तो बाद जो ही उन्हां दी कन्विक्शन हो गई है, मैं समझा कि सरकार ने इस प्रभाव नूं घट करन दे काफी उपराले कीते ने, और हुण जो कल तो जदों ओ रोहतक जेल दे विच नजरबंद ने, उन्हां नूं एक आम सधारण कैदी दे तौर ते ट्रीट कीता जा रहा है। फिलहाल सानूं कोई भी इस तरह दी रिपोर्ट आ रही कि उन्हां नूं उत्थे कोई VIP ट्रीटमेंट दिता जा रहा है।
बड़े नाटकी अंदाज विच सारा कुछ होया सी, पता चलिया कि बहुत रोए गुरमीत राम रहीम सिंह जद ओ जजमेंट सुनाई गई। उन्होंने कहा कि ओ बेकसूर भी हन, हालांकि असि यह सुन रहे सी कि उन्होंने अपने जुर्म नु इकबाल भी कीता है पहला।
देखो जो बाहर गल्ला आईया हन उत्थों ए पता लगता है कि जदों जज ने उन्हां नूं 20 साल दी सजा सुनाई तां उन्हां ने हथ जोड़ के गिड़गिड़ा के कहा कि मेनू माफ करो, और फिर ओह तो बाद एक तरह ना उन्होंने उतो कचहरे विचों निकलन तो एक तरह ना उन्होंने थोड़ा जिहा रजिस्ट किया, फिर पुलिस नू उन्हां नू पकड़ के बाहर ले जाना पिया, और उन्हां नू फिर जो कैदियां ली सेल है उत्थे उन्हां नू नजरबंद कर दिता गया। और उन्हां दे जो वकील सन उन्होंने CBI दे जज नू कह के उन्होंने इन्फ्लुएंस करने की कोशिश की कि ये बाबा जी 50 ਸਾਲ ਦੇ ਹਨ, ਇਹਨਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਹਨ, ਸ਼ੂਗਰ ਹੈ, ਹਾਈ ਬਲੱਡ ਪ੍ਰੈਸ਼ਰ ਹੈ, ਬੈਕਏਕ ਹੈ, ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰਾ ਸੋਸ਼ਲ ਵਰਕ ਕਰਦੇ ਰਹੇ ਹਨ, ਇਸ ਕਰਕੇ ਇਹਨਾਂ ਤੇ ਥੋੜਾ ਜਿਹਾ ਲੀਨੀਅੰਸੀ ਕੀਤੀ ਜਾਏ, ਰਹਿਮ ਕੀਤਾ ਜਾਏ। ਲੇਕਿਨ ਲੱਗਦਾ ਕਿ ਸੀ ਬੀ ਆਈ ਜੱਜ ਨੇ ਇਹ ਸਾਰੀਆਂ ਜੋ ਦਲੀਲਾਂ ਸਨ ਇਹਨਾਂ ਨੂੰ ਨਕਾਰ ਦਿੱਤਾ ਤੇ ਉਹਨਾਂ ਨੂੰ ਜੋ ਸਜ਼ਾ ਉਹਨਾਂ ਨੇ ਸੁਣਾਉਣੀ ਸੀ ਉਹ ਜ਼ਰੂਰ ਸੁਣਾਈ।
ਜੱਜ ਜਗਦੀਪ ਸਿੰਘ ਬਾਰੇ ਬਹੁਤ ਚਰਚਾ ਹੋ ਰਹੀ ਹੈ ਜੀ ਕਿ ਉਹਨਾਂ ਨੇ ਬੜੀ ਦਲੇਰੀ ਨਾਲ, ਹੱਲਾਸ਼ੇਰੀ ਨਾਲ ਇਹ ਫੈਸਲਾ ਸੁਣਾਇਆ ਹੈ। ਮੇਰੇ ਖਿਆਲ ਲਫ਼ਜ਼ ਇਸਤੇਮਾਲ ਕੀਤੇ ਗਏ ਸਨ ਕਿ ਗੁਰਮੀਤ ਰਾਮ ਰਹੀਮ ਰਹਿਮ ਦੇ ਬਿਲਕੁਲ ਵੀ ਹੱਕਦਾਰ ਨਹੀਂ ਹਨ, ਉਹਨਾਂ ਨੇ ਜਾਨਵਰਾਂ ਤੋਂ ਵੀ ਬਦਤਰ ਸਲੂਕ ਕੀਤਾ ਜਿਹੜੇ ਉਹਨਾਂ ਦੀ ਸਾਧਵੀਆਂ ਸਨ ਉਹਨਾਂ ਨਾਲ। ਸੋ ਥੋੜ੍ਹਾ ਹੋਰ ਉਹਨਾਂ ਬਾਰੇ ਦੱਸੋ ਕਿ ਹੁਣ ਉਹਨਾਂ ਦਾ ਵੀ ਸੁਰੱਖਿਆ ਪਹਿਰਾ ਵਧਾ ਦਿੱਤਾ ਗਿਆ ਹੈ, ਕਿਵੇਂ ਸਭ ਕੁਝ ਹੋ ਰਿਹਾ ਹੈ?
ਦੇਖੋ ਜੋ ਜਗਦੀਪ ਸਿੰਘ ਹਨ ਇਹ ਬਹੁਤ ਯੰਗ ਜੱਜ ਹਨ ਔਰ ਇਸ ਤੋਂ ਪਹਿਲਾਂ ਉਹ 10 ਸਾਲ ਹਾਈਕੋਰਟ ਦੇ ਵਿੱਚ ਕ੍ਰਿਮੀਨਲ ਲਾਇਰ ਦੇ ਤੌਰ ਤੇ ਉਹਨਾਂ ਨੇ ਇੱਥੇ ਪ੍ਰੈਕਟਿਸ ਕੀਤੀ ਹੈ ਤੇ ਉਹ ਤੋਂ ਬਾਅਦ ਫਿਰ ਉਹ ਡਾਇਰੈਕਟ ਅਡੀਸ਼ਨਲ ਸੈਸ਼ਨ ਜੱਜ ਬਣੇ ਔਰ ਉਹਨਾਂ ਬਾਰੇ ਜੋ ਯੂਨੋ ਅਸੀਂ ਵੀ ਉਹਨਾਂ ਬਾਰੇ ਕਾਫੀ ਲਿਖਿਆ ਤੇ ਜੋ ਉਹਨਾਂ ਬਾਰੇ ਪ੍ਰਭਾਵ ਮਿਲਦਾ ਹੈ ਕਿ ਉਹ ਬਹੁਤ ਟਫ ਨੋ ਨਾਨਸੈਂਸ ਤਰ੍ਹਾਂ ਦੇ ਜੱਜ ਹਨ ਔਰ ਉਹਨਾਂ ਨੇ ਸਾਰੇ ਟ੍ਰਾਇਲ ਦੇ ਦੌਰਾਨ ਬੜੇ ਇੱਕ ਪੇਸ਼ੇਵਾਰਾਨਾ ਪ੍ਰੋਫੈਸ਼ਨਲ ਤੌਰ ਤੇ ਉਹਨਾਂ ਨੇ ਇਸ ਟ੍ਰਾਇਲ ਨੂੰ ਉਹਨਾਂ ਨੇ ਟ੍ਰੀਟ ਕੀਤਾ ਔਰ ਹਾਲਾਂਕਿ ਬਾਬਾ ਰਾਮ ਰਹੀਮ ਦੇ ਜੋ ਵਕੀਲ ਸਨ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਇਸ ਟ੍ਰਾਇਲ ਨੂੰ ਡਿਲੇ ਕੀਤਾ ਜਾਵੇ। 30 ਦੇ ਕਰੀਬ ਉਹਨਾਂ ਨੇ ਪਟੀਸ਼ਨ ਫਾਇਲ ਕੀਤੀਆਂ ਟ੍ਰਾਇਲ ਦੇ ਖਿਲਾਫ ਹਾਈਕੋਰਟ ਦੇ ਵਿੱਚ ਤੇ ਇਵੈਂਚੁਅਲੀ ਹਾਈਕੋਰਟ ਨੂੰ ਵੀ ਕਹਿਣਾ ਪਿਆ ਕਿ ਤੁਸੀਂ ਇਹ ਜੋ ਟ੍ਰਾਇਲ ਨੂੰ ਡੀਰੇਲ ਜਾਂ ਡਿਲੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਇਹ ਬਿਲਕੁਲ ਯੂਨੋ ਮਨਜ਼ੂਰ ਨਹੀਂ ਹਨ ਔਰ ਉਹਨਾਂ ਨੇ ਸੀ ਬੀ ਆਈ ਜੱਜ ਜਗਦੀਪ ਸਿੰਘ ਨੂੰ ਕਿਹਾ ਕਿ ਤੁਸੀਂ ਫਟਾਫਟ ਇਸ ਦਾ ਫੈਸਲਾ ਸੁਣਾਓ। ਸੋ ਜਗਦੀਪ ਸਿੰਘ ਇਸ ਤਰ੍ਹਾਂ ਦੇ ਨਾਲ ਇਹ ਸਾਰੇ ਜੋ ਘਟਨਾਕ੍ਰਮ ਹੈ ਇਹਦੇ ਵਿੱਚ ਉਹ ਇੱਕ ਹੀਰੋ ਦੇ ਤੌਰ ਤੇ ਉਹ ਉੱਭਰ ਕੇ ਸਾਹਮਣੇ ਆਏ ਹਨ ਔਰ ਜਿਹਨਾਂ ਨੇ ਕਿ ਬੜਾ ਪੇਸ਼ੈਂਸ ਦੇ ਨਾਲ ਇਹ ਸਾਰੇ ਟ੍ਰਾਇਲ ਨੂੰ ਕੰਡਕਟ ਕੀਤਾ ਔਰ ਜਿਸ ਤਰ੍ਹਾਂ ਦਾ ਉਹਨਾਂ ਨੇ ਜੋ ਸੀ ਬੀ ਆਈ ਨੇ ਚਾਰਜਸ਼ੀਟ ਫਾਇਲ ਕੀਤੀ ਸੀ ਉਹਨੂੰ ਉਹਨਾਂ ਨੇ ਕਿਸ ਤਰ੍ਹਾਂ ਜੋ ਐਗਜ਼ਿਸਟਿੰਗ ਲਾਅ ਹੈ ਸਾਡਾ ਇੱਥੇ ਰੇਪ ਦੇ ਬਾਰੇ ਉਹਦੇ ਸੰਦਰਭ ਵਿੱਚ ਇੰਟਰਪ੍ਰੀਟ ਕੀਤਾ ਔਰ ਬਾਬਾ ਰਾਮ ਰਹੀਮ ਨੂੰ ਉਹਨਾਂ ਨੇ ਕਨਵਿਕਟ ਕੀਤਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾ ਸਿਰਫ ਭਾਰਤ ਵਾਸੀਆਂ ਨੂੰ ਬਲਕਿ ਜਿਹੜੇ ਅਸੀਂ ਬਾਹਰ ਵੀ ਬੈਠੇ ਹਾਂ ਸਾਨੂੰ ਸਾਰਿਆਂ ਨੂੰ ਵੇਖ ਕੇ ਬੜਾ ਚੰਗਾ ਲੱਗਿਆ, ਜੁਡੀਸ਼ਰੀ ਤੇ ਥੋੜਾ ਹੋਰ ਹੌਸਲਾ ਹੋਇਆ, ਸੀ ਬੀ ਆਈ ਤੇ ਵੀ ਫਖਰ ਮਹਿਸੂਸ ਹੁੰਦਾ ਹੈ ਕਿ ਚੰਗੀ ਤਰ੍ਹਾਂ ਉਹਨਾਂ ਨੇ ਤਹਿਕੀਕਾਤ ਨੂੰ ਅੰਜਾਮ ਦਿੱਤਾ। ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹਾਂਗੀ ਉਹਨਾਂ ਦੋ ਵਿਕਟਿਮਸ ਦੀ, ਜੋ ਦੋ ਮਹਿਲਾਵਾਂ ਸਨ ਜਿਨ੍ਹਾਂ ਦਾ ਜਿਨਸਕ ਸ਼ੋਸ਼ਣ ਹੋਇਆ ਹੈ ਡੇਰੇ ਸੱਚੇ ਸੌਦੇ ਵਿੱਚ, ਉਹਨਾਂ ਦਾ ਕੀ ਹਾਲ ਹੈ ਜੀ, ਉਹ ਕਿੱਥੇ ਨੇ ਕੁੜੀਆਂ, ਉਹਨਾਂ ਬਾਰੇ ਅਸੀਂ ਬਿਲਕੁਲ ਕੁਛ ਨਹੀਂ ਸੁਣਿਆ।
ਦੇਖੋ ਜੀ ਜੋ ਦੋ ਔਰਤਾਂ ਜੋ ਪਹਿਲਾਂ ਡੇਰੇ ਵਿੱਚ ਸ਼ਰਧਾਲੂ ਸਨ, ਸਾਡੇ ਰਿਪੋਰਟਰ ਉਹਨਾਂ ਦੋਨਾਂ ਔਰਤਾਂ ਨੂੰ ਮਿਲ ਕੇ ਆਏ ਨੇ। ਜੋ ਹਿੰਦੁਸਤਾਨ ਦਾ ਕਾਨੂੰਨ ਹੈ ਉਹ ਸਾਨੂੰ ਇਹ ਅਲਾਓ ਨਹੀਂ ਕਰਦਾ ਕਿ ਅਸੀਂ ਉਹਨਾਂ ਦਾ ਨਾਮ ਲਈਏ ਜਾਂ ਅਸੀਂ ਉਹਨਾਂ ਦੀ ਫੈਮਿਲੀ ਬਾਰੇ ਜਾਂ ਉਹਨਾਂ ਜਿੱਥੇ ਉਹ ਰਹਿ ਰਹੀਆਂ ਹਨ ਉਹਨਾਂ ਬਾਰੇ ਅਸੀਂ ਇਸ ਤਰ੍ਹਾਂ ਦੇ ਨਾਲ ਕੁਛ ਸ਼ੇਅਰ ਕਰੀਏ। ਲੇਕਿਨ ਦੋਨੇ ਔਰਤਾਂ ਹਰਿਆਣੇ ਦੇ ਵਿੱਚ ਹਨ ਔਰ ਦੋਨੇ ਮੈਰਿਡ ਹਨ ਔਰ ਮੈਂ ਸਮਝਾ ਕਿ ਇਹ ਸਾਰੇ ਟ੍ਰਾਇਲ ਤੇ ਜਿਸ ਤਰ੍ਹਾਂ ਤੁਸੀਂ ਜਗਦੀਪ ਸਿੰਘ ਬਾਰੇ ਗੱਲ ਕੀਤੀ ਹੈ ਇਹ ਸਾਰਾ ਜੋ ਪ੍ਰਕਰਨ ਹੈ ਬਾਬਾ ਰਾਮ ਰਹੀਮ ਦਾ, ਪਤਾ ਨੀ ਉਹਨਾਂ ਨੂੰ ਬਾਬਾ ਕਿਹਾ ਮੁਨਾਸਬ ਹੈ ਜਾਂ ਨਹੀਂ, ਇਹਦੇ ਵਿੱਚ ਚਾਰ ਮੈਂ ਸਮਝਾ ਕਿ ਹੀਰੋ ਉੱਭਰ ਕੇ ਆਏ ਨੇ। ਜਗਦੀਪ ਸਿੰਘ ਜੱਜ ਨੰਬਰ 2 ਤੇ ਇਹ ਦੋਨੋਂ ਜਨਾਨੀਆਂ ਜਿਨ੍ਹਾਂ ਨੇ ਬਹੁਤ ਦਲੇਰੀ ਦੇ ਨਾਲ ਬਾਬੇ ਦਾ ਜੋ ਇੱਕ ਜੋ ਬਣਿਆ ਹੋਇਆ ਸੀ ਉੱਥੇ ਟਕੌਂਸਲਾ ਜਾਂ ਜਿਸ ਤਰ੍ਹਾਂ ਉੱਥੇ ਜਿਨਸੀ ਸ਼ੋਸ਼ਣ ਹੋ ਰਿਹਾ ਸੀ ਸਾਧਵੀਆਂ ਦਾ, ਉਹਨਾਂ ਨੂੰ ਉਹਨਾਂ ਨੇ ਬੜਾ ਖੁੱਲ ਕੇ ਬਿਆਨ ਕੀਤਾ। ਨਾ ਸਿਰਫ ਸੀਬੀਆਈ, ਮੈਂ ਸੀਬੀਆਈ ਦੀ ਚਾਰਜਸ਼ੀਟ ਖੁਦ ਪੜ੍ਹੀ ਹੈ, ਜਿਸ ਤਰ੍ਹਾਂ ਉਹਨਾਂ ਜਨਾਨੀਆਂ ਨੇ ਉਹ ਸਾਰਾ ਘਟਨਾਕ੍ਰਮ ਨਰੇਟ ਕੀਤਾ, ਉਹਨਾਂ ਨੇ ਕੋਰਟ ਦੇ ਵਿੱਚ ਵੀ ਬਿਲਕੁਲ ਆਪਣੇ ਸਟੈਂਡ ਤੇ ਉਹਨਾਂ ਨੇ ਡਟ ਕੇ ਫੈਸਲਾ ਲਿਆ, ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਦਾ ਸਾਥ ਦਿੱਤਾ, ਉਹਨਾਂ ਦੇ ਜੋ ਪਤੀ ਹਨ ਉਹਨਾਂ ਨੇ ਸਾਥ ਦਿੱਤਾ ਔਰ ਸੋ ਜਿਹੜੇ ਚੌਥੇ ਹੀਰੋ ਨੇ ਇਹ ਸਾਰੇ ਘਟਨਾਕ੍ਰਮ ਦੇ ਉਹ ਹੈ ਮਿਸਟਰ ਡਾਗਰ। ਉਹ ਸੀ ਬੀ ਆਈ ਦੇ ਚੀਫ ਇਨਵੈਸਟੀਗੇਟਰ, ਡੀ ਐਸ ਪੀ ਰੈਂਕ ਦਾ ਆਫਿਸਰ ਆ, ਉਹ ਯੰਗ ਆਫਿਸਰ। ਉਹਨੇ ਵੀ ਜਿਸ ਤਰ੍ਹਾਂ, ਕਿਉਂਕਿ ਪਹਿਲਾਂ ਇਹ 2002 ਦੇ ਵਿੱਚ ਇੱਕ ਬਿਲਕੁਲ ਅਨੋਨਮਸ ਕੰਪਲੇਂਟ ਸ਼ੁਰੂ ਹੋਈ ਸੀ, ਉਹਨੇ ਕਿਸ ਤਰ੍ਹਾਂ ਇਹ ਡਿਫਰੈਂਟ ਜੋ ਵਿਕਟਿਮ ਸੀ ਉਹਨੇ ਪਹਿਲਾਂ 18 ਸਾਧਵੀਆਂ ਨੂੰ ਪਾ ਲਿਆ, ਉਹਨਾਂ ਨੂੰ ਉਹਨਾਂ ਨੇ ਟਰੇਸ ਕੀਤਾ, ਉਹਨਾਂ ਚੋਂ 2 ਸਾਧਵੀਆਂ ਨੇ ਅੱਗੇ ਹੋ ਕੇ ਸਾਰਾ ਇਹ ਪਰਦਾਫਾਸ਼ ਕੀਤਾ। ਉਹਨੇ ਵੀ ਜੋ ਇਨਵੈਸਟੀਗੇਸ਼ਨ ਕੀਤੀ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ, ਜੋ ਚਾਰਜਸ਼ੀਟ ਪ੍ਰੋਫੈਸ਼ਨਲ ਤਿਆਰ ਕੀਤੀ। ਮੈਨੂੰ ਖੁਦ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਡੇਰੇ ਨੇ ਬਹੁਤ ਪ੍ਰੈਸ਼ਰ ਪਾਇਆ ਕਿ ਕਿਸੇ ਤਰ੍ਹਾਂ ਇਹ ਮਿਸਟਰ ਡਾਗਰ ਜੋ DSP ਹੈ ਇਹਨੂੰ ਚੇਂਜ ਕਰਵਾਇਆ ਜਾਏ, ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਪ੍ਰੋਫੈਸ਼ਨਲ ਢੰਗ ਨਾਲ ਸਾਰੀ ਇਨਵੈਸਟੀਗੇਸ਼ਨ ਕਰ ਰਿਹਾ, ਕਿਸੇ ਪ੍ਰੈਸ਼ਰ ਦੇ ਵਿੱਚ ਨਹੀਂ ਆ ਰਿਹਾ। ਸੋ ਮੈਂ ਸਮਝਦਾ ਕਿ ਚੌਥੇ ਹੀਰੋ ਇਹ ਸਾਰੇ ਘਟਨਾਕ੍ਰਮ ਦੇ ਮਿਸਟਰ ਡਾਗਰ ਚੀਫ ਇਨਵੈਸਟੀਗੇਟਰ CBI ਹਨ
ਜੀ। ਬਾਕੀ ਬੜਾ ਜਿਗਰਾ ਚਾਹੀਦਾ ਹੈ ਜੀ, ਹੌਸਲਾ ਚਾਹੀਦਾ ਹੈ, ਕਿਉਂਕਿ ਸਾਰਿਆਂ ਨੂੰ ਹੀ ਪਤਾ ਸੀ, ਜਗ ਜ਼ਾਹਿਰ ਸੀ ਕਿ ਡੇਰਾ ਸੱਚਾ ਸੌਦਾ ਦਾ ਸਿਆਸਤਦਾਨਾਂ ਨਾਲ ਕਿੰਨਾ ਨਿੱਘਾ ਸੰਬੰਧ ਸੀਗਾ। ਹਰ ਰੰਗ ਦੇ ਜਿੰਨੇ ਵੀ ਸਿਆਸੀ ਪਾਰਟੀਆਂ ਸਨ, ਸਾਰਿਆਂ ਨਾਲ ਉਹਨਾਂ ਦੀ ਬਹੁਤ ਨਿੱਘ ਸੀ। ਰਮੇਸ਼, ਇੱਕ ਸਵਾਲ ਜਿਹੜੇ ਸਾਰੇ ਲੋਕਾਂ ਦੇ ਜ਼ਿਹਨ ਵਿੱਚ ਆਉਂਦਾ ਹੈ ਕਿ ਕੌਣ ਲੋਕ ਹਨ ਜੋ ਇਹਨਾਂ ਡੇਰਿਆਂ ਵਿੱਚ ਜਾ ਕੇ ਫਸ ਜਾਂਦੇ ਹਨ, ਕਿ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿਉਂ ਇਤਨਾ ਆਸਾਨ ਹੈ ਕਿ ਲੱਖਾਂ ਦੀ ਤਾਦਾਦ ਵਿੱਚ ਲੋਕ ਡੇਰਿਆਂ ਵੱਲ ਜਾ ਕੇ ਉਹਨਾਂ ਦੇ ਵੱਸ ਹੋ ਜਾਂਦੇ ਹਨ। ਸ਼ਾਇਦ ਇਹਦਾ ਥੋੜ੍ਹਾ ਜਿਹਾ ਨਿੱਜੀ ਤਜਰਬਾ ਤੁਹਾਡਾ ਵੀ ਹੈ।
ਮਨਪ੍ਰੀਤ, ਮੇਰਾ ਤਜਰਬਾ ਇਹ ਖਾਸ ਕਰਕੇ ਜੋ ਡੇਰਾ ਸੱਚਾ ਸੌਦਾ ਹੈ, ਮੈਂ ਉੱਥੇ ਦੋ ਵਾਰ ਗਿਆ ਡੇਰੇ ਤੇ। ਇੱਕ ਵਾਰ 2007 ਵਿੱਚ ਗਿਆ ਸੀ ਜਦੋਂ ਇਸ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਨਾਲ ਇਮੀਟੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਤੋਂ ਬਾਅਦ ਕਾਫੀ ਬਵਾਲ ਹੋਇਆ ਸੀ ਪੰਜਾਬ ਦੇ ਵਿੱਚ। ਤੇ ਫਿਰ ਮੈਂ 2009 ਦੇ ਵਿੱਚ ਗਿਆ ਔਰ ਮੈਂ ਹਿੰਦੁਸਤਾਨ ਟਾਈਮ ਦਾ ਐਡੀਟਰ ਬਣਿਆ ਹੀ ਸੀ, ਔਰ ਉਸ ਤੋਂ ਇੱਕ ਮਹੀਨੇ ਬਾਅਦ ਮੈਂ ਉੱਥੇ ਡੇਰੇ ਤੇ ਗਿਆ, ਕਿਉਂਕਿ ਉਸ ਵੇਲੇ ਲੋਕ ਸਭਾ ਇਲੈਕਸ਼ਨ ਹੋ ਰਹੇ ਸੀ ਪੰਜਾਬ ਦੇ ਵਿੱਚ, ਔਰ ਇਸ ਡੇਰੇ ਦਾ ਪੰਜਾਬ 'ਚ ਪੋਲੀਟੀਕਲ ਪ੍ਰਭਾਵ ਬਹੁਤ ਸੀ, ਔਰ ਅਕਾਲੀ ਦਲ ਨੂੰ ਫਿਕਰ ਸੀ ਕਿ ਜੇ ਇਹ ਡੇਰਾ ਸਾਡੇ ਖਿਲਾਫ਼ ਜਾਂਦਾ ਤਾਂ ਸਾਨੂੰ ਲੋਕ ਸਭਾ ਦੇ ਵਿੱਚ ਨੁਕਸਾਨ ਹੋ ਸਕਦਾ। ਔਰ ਦੂਸਰਾ, ਪੰਜਾਬ ਦੇ ਵਿੱਚ ਸਾਰੀ ਥਾਂ ਦੇ ਉੱਪਰ ਡੇਰੇ ਔਰ ਜੋ ਸਾਡੇ ਜੋ ਗਰਮ ਖਿਆਲੀ ਸਿੱਖ ਹਨ ਉਹਨਾਂ 'ਚ ਕਲੈਸ਼ ਕਾਫੀ ਹੋ ਰਹੇ ਸਨ, ਔਰ ਖੂਨੀ ਇੱਕ ਤਰ੍ਹਾਂ ਦੇ ਨਾਲ ਉਹਨਾਂ 'ਚ ਆਪਸ 'ਚ ਕਨਫਰੰਟੇਸ਼ਨ ਚੱਲ ਰਹੀ ਸੀ। ਸੋ ਮੈਨੂੰ ਲੱਗਿਆ ਕਿ ਇਹ ਬਾਬਾ ਕਾਫੀ ਇੰਪੋਰਟੈਂਟ ਹੋ ਗਿਆ ਹੈ, ਔਰ ਮੈਨੂੰ ਜਾ ਕੇ ਪੁੱਛਣਾ ਚਾਹੀਦਾ ਵੀ ਤੁਸੀਂ ਤੁਹਾਡਾ ਕੀ ਰੋਲ ਹੈ, ਕੀ ਤੁਸੀਂ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮਾਫ਼ੀ ਮੰਗੋਗੇ, ਕੀ ਤੁਸੀਂ ਚਾਹੋਗੇ ਕਿ ਪੰਜਾਬ ਦੇ ਵਿੱਚ ਇਹ ਜੋ ਕਨਫਰੰਟੇਸ਼ਨ ਹੈ ਇਹ ਘੱਟ ਹੋਵੇ। ਸੋ ਮੈਂ ਉੱਥੇ ਡੇਰੇ ਤੇ ਗਿਆ ਤੇ ਇਸ ਬਾਬੇ ਨੂੰ ਮਿਲਣ ਤੋਂ ਪਹਿਲਾਂ ਇਹਦੇ ਜੋ ਅੱਗੇ ਇਹਨਾਂ ਦੇ ਜੋ ਮੈਨੇਜਰ ਸਨ ਉਹਨਾਂ ਨੇ ਮੇਰੇ ਤੇ ਦੋ ਕੰਡੀਸ਼ਨਾਂ ਲਗਾਈਆਂ ਕਿ ਤੁਹਾਨੂੰ ਅਸੀਂ ਬਾਬਾ ਜੀ ਨੂੰ ਮਿਲਾ ਦਿਆਂਗੇ, ਲੇਕਿਨ ਪਹਿਲੀ ਗੱਲ ਇਹ ਕਿ ਤੁਹਾਨੂੰ ਰਿਟਨ ਸਵਾਲ ਦੇਣੇ ਪੈਣਗੇ ਸਾਨੂੰ, ਤੁਸੀਂ ਲਿਖ ਕੇ ਦਓਗੇ ਕਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ, ਔਰ ਦੂਸਰਾ ਕਿ ਤੁਸੀਂ ਉੱਥੇ ਜੋ ਉਹਨਾਂ ਦੀ ਇੱਕ ਰਿਲੀਜੀਅਸ ਗੈਦਰਿੰਗ ਹੁੰਦੀ ਹੈ ਤੁਹਾਨੂੰ ਉਹ ਵੀ ਅਟੈਂਡ ਕਰਨੀ ਪਏਗੀ। ਸੋ ਮੈਂ ਐਜ ਏ ਪੱਤਰਕਾਰ ਮੈਂ ਕਿਹਾ ਚਲੋ ਠੀਕ ਹੈ, ਮੈਂ ਉਹ ਤੁਹਾਡੀ ਰਿਲੀਜੀਅਸ ਗੈਦਰਿੰਗ ਦੇਖ ਲੈਂਦਾ। ਸੋ ਮੈਨੂੰ ਉਹਨਾਂ ਨੇ ਅੱਗੇ ਫਰੰਟ ਦੇ ਵਿੱਚ ਜਾ ਕੇ ਬਿਠਾ ਤਾ ਤੇ ਉਹ ਫਿਰ ਇਹਨਾਂ ਦਾ ਬੜਾ ਉੱਥੇ ਇੱਕ ਤਰ੍ਹਾਂ ਨਾਲ ਫਿਲਮੀ ਤਰਜਾਂ ਤੇ ਉੱਥੇ ਉਹ ਆਪਣੇ ਭਜਨ ਕਰਦੇ ਹਨ, ਮਿਊਜ਼ਿਕ ਬਹੁਤ, ਯਾਨੀ ਕਿ ਮੈਂ ਦੇਖਿਆ ਕਿ ਉਹ ਬੜਾ ਸਰੀਅਲ ਜਿਹਾ ਐਟਮੋਸਫੀਅਰ ਉੱਥੇ, ਸਰਚਾਰਜ ਐਟਮੋਸਫੀਅਰ ਹੁੰਦਾ। ਸੋ ਉਹ ਤੋਂ ਬਾਅਦ ਕੀ ਹੋਇਆ ਕਿ ਬਾਬਾ ਜੀ ਆਏ, ਉਹਨਾਂ ਨੇ ਆਪਣਾ ਉੱਥੇ ਆ ਕੇ ਅੱਧਾ ਘੰਟਾ ਉਹਨਾਂ ਨੇ ਆਪਣੇ ਪ੍ਰਵਚਨ ਦਿੱਤੇ, ਤੇ ਨਾਲ ਹੀ ਜਿਹੜਾ ਕਿ ਮੇਰੇ ਲਈ ਬਹੁਤ ਅਨਐਕਸਪੈਕਟਡ ਗੱਲ ਸੀ, ਨਾਲ ਹੀ ਉਹਨਾਂ ਨੇ ਸਟੇਜ ਤੋਂ ਕਿਹਾ ਕਿ ਜੀ ਆਹ ਚੰਡੀਗੜ੍ਹ ਤੋਂ ਇੱਕ ਐਡੀਟਰ ਸਾਹਿਬ ਆਏ ਨੇ ਔਰ ਮੈਨੂੰ ਉਹ ਕੁਛ ਸਵਾਲ ਕਰਨਾ ਚਾਹੁੰਦੇ ਨੇ, ਤੇ ਮੈਂ ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਡੀ ਸਾਰੀ ਸੰਗਤ ਦੇ ਸਾਹਮਣੇ ਦੇਣਾ ਚਾਹੁੰਦਾ। ਕੈਨ ਯੂ ਇਮੈਜਿਨ ਕਿ ਉੱਥੇ 1.5-2 ਲੱਖ ਬੰਦਾ, ਔਰ ਉਹਨਾਂ ਨੇ ਸਟੇਜ ਤੋਂ ਹੀ ਮੇਰੇ ਉਹ ਆਪਣੀ ਜੇਬ 'ਚ ਉਹਨਾਂ ਨੇ ਸਵਾਲਾਂ ਦੀ ਲਿਸਟ ਕੱਢੀ ਔਰ ਉਹ ਇੱਕ ਇੱਕ ਕਰਕੇ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ।
ਅੱਛਾ।
ਤੇ ਸੋ ਮੇਰੇ ਲਈ ਉਹ ਬੜਾ ਚੰਬੇ ਵਾਲਾ ਤਜਰਬਾ ਸੀ, ਮੈਨੂੰ ਕਦੇ ਵੀ ਨੀ ਹੋਇਆ ਕਿ ਕੋਈ ਮੈਨੂੰ ਇੰਟਰਵਿਊ ਏਦਾਂ ਪਬਲਿਕ ਐਡਰੈਸ ਸਿਸਟਮ ਦੇ ਉੱਪਰ ਦਵੇ। ਤੇ ਉਹ ਜਿਉਂ ਹੀ ਉਹ ਸਿਲਸਿਲਾ ਖਤਮ ਹੋਇਆ ਤੇ ਉਹ ਤੋਂ ਬਾਅਦ ਮੈਨੂੰ ਇਹਨਾਂ ਦੇ ਸ਼ਰਧਾਲੂਆਂ ਨੇ ਕਿਹਾ ਜੀ ਹੁਣ ਤੁਸੀਂ ਬਾਬਾ ਜੀ ਦੇ ਜਾ ਕੇ ਕਲੋਜ਼ ਤੋਂ ਦਰਸ਼ਨ ਵੀ ਕਰ ਸਕਦੇ, ਆਓ ਚਲੋ ਉੱਧਰ। ਸੋ ਮੈਨੂੰ ਇੱਕ ਰੂਮ 'ਚ ਲੈ ਗਏ ਜਿੱਥੇ ਕਿ ਉਹਨਾਂ ਨੇ ਉਹ ਆਪਣੇ ਜੋ ਨਵੇਂ ਸ਼ਰਧਾਲੂ ਹੁੰਦੇ ਨੇ ਉਹਨਾਂ ਨੂੰ ਉਹ ਫਿਰ ਇੱਕ ਨਾਮ ਦਿੰਦੇ ਹਨ, ਉਹਨਾਂ ਨੂੰ ਇਨੀਸ਼ੀਏਟ ਕਰ ਦਿੰਦੇ ਆਪਣੇ ਪੂਲ ਦੇ ਵਿੱਚ। ਤੇ ਮੈਨੂੰ ਉਹਨਾਂ ਦੇ ਸ਼ਰਧਾਲੂਆਂ ਨੇ ਕਿਹਾ ਜੀ ਤੁਸੀਂ ਵੀ ਨਾਮ ਲੈ ਲਓ। ਸੋ ਮੈਂ ਕਿਹਾ ਜੀ ਮੇਰਾ ਤਾਂ ਕੋਈ ਨਾਮ ਦਾ ਪ੍ਰੋਗਰਾਮ ਨਹੀਂ ਹੈ ਜਾਂ ਮੇਰਾ ਕੋਈ ਇੱਧਰ ਕੋਈ ਇੰਟਰਸਟ ਨਹੀਂ ਹੈ, ਤਾਂ ਮੈਨੂੰ ਤੁਸੀਂ ਮਾਫ਼ ਕਰੋ। ਲੇਕਿਨ ਮੈਂ ਉੱਥੇ ਦੇਖਿਆ ਕਿ ਜਿਹੜੇ ਫਿਰ ਨਾਮ ਲੈਣ ਵਾਲੇ ਆਏ ਸੀ ਉਹ ਬਿਲਕੁਲ ਸਮਾਜ ਦੇ ਦਵੇ ਕੁਚਲੇ, ਮੈਂ ਸਮਝਦਾ ਕਿ ਇਲੀਟਰੇਟ ਸਾਡਾ ਪੇਂਡੂ ਤਬਕਾ ਉੱਥੇ ਸੀ, ਔਰਤਾਂ ਵੀ ਤੇ ਆਦਮੀ ਵੀ। ਤਾਂ ਮੈਂ ਤਾਂ ਉੱਥੋਂ ਕਿਸੇ ਤਰ੍ਹਾਂ ਦੇ ਲਵੇ ਪੱਲਾ ਝਾੜ ਕੇ ਜਾਂ ਪੱਲਾ ਬਚਾ ਕੇ ਉੱਥੋਂ ਮੈਂਬੜੀ ਮੁਸ਼ਕਿਲ ਨਾਲ ਬਾਬੇ ਦੇ ਕੋਸ਼ਿਸ਼ ਸੀ ਕਿ ਮੈਨੂੰ ਵੀ ਉਹ ਬੈਪਟਾਈਜ਼ ਕਰਨ, ਉੱਥੋਂ ਨਿਕਲ ਕੇ ਮੈਂ ਆਇਆ ਜਾਣੀ ਕਿ। ਸੋ ਮੇਰਾ ਉਹ ਤਜਰਬਾ ਸੀਗਾ ਔਰ ਮੈਂ ਉਹ ਅੱਜ ਦੇ ਹਿੰਦੁਸਤਾਨ ਟਾਈਮ 'ਚ ਉਹਦੇ ਬਾਰੇ ਲਿਖਿਆ ਵੀ ਹੈ
ਜੀ।
ਸੋ ਮੈਂ ਸਮਝਦਾ ਕਿ ਬਾਬਿਆਂ ਦਾ ਪ੍ਰਭਾਵ ਜੋ ਹੈ ਨਾ ਕਿ ਉਹ ਸਾਡੇ ਸਮਾਜ ਦੇ ਵਿੱਚ ਹਲੇ ਵੀ ਬਹੁਤ ਇਲੀਟਰੇਸੀ ਹੈ, ਅਸੀਂ ਬੜੇ ਕਰਮ ਕਾਂਡਾਂ ਦੇ ਵਿੱਚ ਜੋ ਸੁਪਰਸਟੀਸ਼ਨ ਹਨ ਉਹ 'ਚ ਫਸੇ ਹੋਏ ਨੇ ਸਾਡੇ ਲੋਕ, ਉਹਦਾ ਫਾਇਦਾ ਇਹ ਉਠਾਉਂਦੇ ਨੇ।
चलो ऐसे तुसी अपना बड़ा ही दिलचस्प निजी तजर्बा भी साझा कीता जी, धन्यवाद ओदे वास्ते। सो हुण अखीरी मैं यही पुछांगी कि हुण असीं मन सकदे हां कि इंडिया विच भी न्याय अनुसार सारा कुछ होवेगा, नियम अनुसार सारा कुछ होवेगा, ते डेरा पॉलिटिक्स कुछ हद तक टुटेगी, खासकर पंजाब हरियाणा च।
देखो मनप्रीत, जिथों तक न्यायपालिका का सवाल है, डेफिनेटली जो उन्होंने एक मैं समझा कि इमेज जो उन्होंने एक स्टेचर है वो इस सारी घटना तो बाद बहुत उच्चा होया। आम लोगों ने बहुत तारीफ की, सीबीआई कोर्ट की भी, पंजाब ने हरियाणा हाई कोर्ट की भी, जिस तरह उन्होंने सरकार के उपर प्रेशर बना के रखिया, उन्होंने जवाबदेही की। सो ये एक बड़ी बड़ी गल है कि इंडियन डेमोक्रेसी जो न्यायपालिका है वो हले भी एक तरह नाल जो जो रूल ऑफ लॉ है उन्हें अपहोल्ड करने में बहुत इंपॉर्टेंट रोल कर रही है। और दूसरी तुसी गल की है कि जो ये डेरिया का प्रभाव है या इन्हों का जो पॉलिटिक्स नाल कनैक्शन है कि उसके पर असर पड़ेगा। देखो ये कोई शक नहीं कि डेरे और जो सियासतदान ने यह घ्यो खिचड़ी हैं, इन्हों का आपस बहुत एक जिस तरह तुम कह गूढ़ा संबंध है, लैन देन है, एक तरह का डील मेकिंग होंगी है इन्होंने, एक दूजे वो प्रमोट करते हैं। जिस तरह पॉलिटिशन या जो रूलिंग पार्टियां हैं वो डेरे छतर छाया दिंदियां हैं और डेरे उन्होंने इन रिटर्न फिर वोटां दिलवाते हैं। तो मैनू लगता है कि इस घटना तो बाद लोगों का डेफिनेटली भ्रम टुटेगा और डेरिया का जो एक जो एक मैं समझा मकड़ जाल है साड़ी सियासत दे उपर, ये डेफिनेटली मैं लगता है उपर कुछ ना कुछ फर्क पड़ेगा। लेकिन मैं ये भी कहना चाहना कि सारे डेरे बुरे नहीं हैं, कुछ डेरे बहुत अच्छा काम भी कर रहे हैं, चाहे समाज की सेवा है या रूहानी जो प्रचार करते हैं वो बड़े एक तरह नाल रूल ऑफ लॉ रह के वो काम करते हैं। लेकिन इस घटना ने जो डेरा सच्चा सौदा का पर्दा फाश होया है, सो इस तरह के जो फ्रॉड डेरे हैं इन्हें मैं लगता है कि लोगों का विश्वास जरूर कटेगा, सियासतदाना ने भी इस तो जरूर कोई ना कोई मैं समझा कि एक लैसन लिया होगा और लोग जो समझा कि जो भी साड़ी डेमोक्रेसी इवॉल्व हो रही है वो हुण एक तरह नाल वो डेरिया के प्रभाव चाहे वो वोटा पाउण दा मैं लगता है कि थोड़ा सिलसिला जरूर थमेगा कटेगा।
ठीक है जी, रमेश हर वार दी तरह मैं तहे दिलों शुक्रगुजार हाँ जी, बड़े तरीके नाल बड़े ढंग नाल तुसी सारे विश्लेषण साडे तक हमेशा पहुंचांदे हो, बहुत बहुत धन्यवादी हाँ जी अज दी मुलाकात लई।
बहुत धन्यवाद मनप्रीत जी, तुहाडा भी, थैंक यू।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।